ਰਾਮ ਕਲੀ ਮਹੱਲਾ ਪੰਜਵਾਂ। ਜੋ ਕਿਛ ਕਰੈ ਸੋਈ ਸੁਖ ਜਾਨਾ, ਮਨ ਅਸਮਝ ਸਾਧ ਸੰਗੀ ਪਤਿਆਨਾ। ਡੋਲਣ ਤੇ ਚੂਕਾ ਠਹਿਰਾਇਆ, ਸਤ ਮਾਹੇ ਲੈ ਸਤ ਸਮਾਇਆ।
ਜੋ ਕੁਛ ਪਰਮੇਸ਼ਰ ਕਰ ਰਿਹਾ, ਜੋ ਕੁਛ ਹੋ ਰਿਹਾ, ਸਾਰੇ ਸੁਖ ਹੀ ਜਾਣੇ ਆ, ਦੁੱਖ ਰੂਪ ਨਹੀਂ ਜਾਣਿਆ ਹੈ। ਭਾਵੇਂ ਕੱਟੀ ਤਵੀ ਤੇ ਵੀ ਬੈਠਣਾ ਪੈ ਗਿਆ, ਉਹ ਵੀ ਸੁੱਖ ਕਰਕੇ ਜਾਣਿਆ। ਗੁਰਮੁਖਾਂ ਦੀ ਗੱਲ ਹੈ, ਸਾਰੇ ਲੋਕਾਂ ਦੀ, ਬਾਕੀ ਲੋਕਾਂ ਦੀ ਗੱਲ ਨਹੀਂ ਹੈ। ਜਿਹਨੇ ਜਾਣਿਆ ਉਹ ਲਿਖ ਰਿਹਾ, ਜੋ ਕੁਛ ਕਰੇ ਸੋਈ ਸੁੱਖ ਸੁੱਖ ਰੂਪ ਜਾਣਿਆ, ਉਹਨੂੰ ਜੋ ਤੈਅ ਕੀਤਾ। ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਤੇ ਕੱਟੀ ਤਵੀ ਦੀ ਗੱਲ ਤਾਂ ਨਿਕਲੀ ਆ ਮੂੰਹ ਚੋਂ ਕਿ ਉਹਨਾਂ ਨੂੰ ਸੱਤੀ ਤਵੀ ਤੇ ਬੈਠਣਾ ਸੀ, ਜਿਹੜਾ ਉਹ ਹੁਕਮ ਵੀ ਉਹਨਾਂ ਨੂੰ ਸੁੱਖ ਕਰਕੇ ਮੰਨਿਆ ਪਰਮੇਸ਼ਰ ਦਾ। ਮਨ ਅਸਮਝ, ਮਨ ਦਾ ਬੇਸਮਝ ਸੀਗਾ ਪਹਿਲਾਂ, ਹੁੰਦਾ ਹੀ ਬੇਸਮਝ ਹੈ। ਸਾਧ ਸੰਗੀ ਪਤਿਆਨਾ, ਸਾਧਾਂ ਦੀ ਸੰਗਤ ਕਰਕੇ, ਸੁਲਝੇ ਹੋਏ ਦੀ ਸੰਗਤ ਕਰਕੇ ਇਹ ਭਰੋਸਾ ਕਰਦਾ, ਹੁਕਮ ਤੇ ਵੱਲੋਂ ਭਰੋਸਾ ਨਹੀਂ ਕਰਦਾ। ਵਾ ਇਹ ਗੱਲ ਨਹੀਂ ਮੰਨਦਾ ਕਿ ਜੋ ਕੁਦਰਤ ਕਰ ਰਹੀ ਹੈ ਸਭ ਸੁਖਦਾਇਕ ਹੈ, ਇਹਨੂੰ ਸੁਖ ਮੰਨਣਾ।
ਆਪਣੇ ਸਾਧ ਦੀ ਸੰਗਤ,
ਹਾਂ, ਪਹਿਲਾਂ ਬਾਹਰਲੇ ਦੀ ਕਰਕੇ ਫਿਰ ਅੰਦਰਲੇ ਦੀ ਕਰਾਉਂਦਾ। ਬਾਹਰ ਵੀ ਤਾਂ ਪਹਿਲਾਂ ਕੋਈ ਗੁਰਬਾਣੀ ਸੁਣ ਕੇ ਸਮਝ ਕੇ ਤਾਂ ਹੀ ਕਰੂ ਅੰਦਰਲੇ ਦੀ। ਉਹਨਾਂ ਨੂੰ ਪਹਿਲਾਂ ਬਾਹਰੋਂ ਸੰਗਤ ਮਿਲੀ ਹੈ ਨਾ, ਪੰਜਵੇਂ ਪਾਤਸ਼ਾਹ ਨੂੰ ਉੱਥੇ ਪਾਤਸ਼ਾਹ ਦੀ ਸੰਗਤ ਮਿਲੀ ਹੈ, ਫਿਰ ਆਪਣੇ ਦੀ ਵੀ ਸੰਗਤ ਇੱਕੋ ਹੀ ਹੋ ਗਈ, ਤਾਂ ਹੀ ਤਾਂ ਨਾਨਕੇ ਬਣ ਗਿਆ ਫਿਰ ਉਹ। ਡੋਲਣ ਤੇ ਚੁੱਕਾ ਠਹਿਰਾਇਆ, ਫਿਰ ਜਿਹੜਾ ਮਨ ਡੋਲਦਾ ਹੁੰਦਾ ਸੀ ਨਾ, ਮਨ ਡੋਲਣ ਤੇ ਹਟ ਗਿਆ, ਠਹਿਰ ਗਿਆ, ਮਨ ਰੁਕ ਗਿਆ, ਠਹਿਰਾਇਆ, ਸੱਤ ਮਾਹੇ ਲੈ ਸੱਤ ਸਮਾਇਆ। ਸੱਤ ਸਰੂਪ ਮਨ ਹੋ ਗਿਆ, ਸਚਿਆਰਾ ਹੋ ਗਿਆ, ਸੱਚ ਵਿੱਚ ਸਮਾ ਗਿਆ, ਆਪਣੇ ਮੂਲ ਚ ਸਮਾ ਗਿਆ, ਸੱਤ ਮਾਹੇ ਲੈ ਸੱਤ ਸਮਾਇਆ।
ਪਿੱਛੇ ਲਾਊਡ ਸਪੀਕਰ ਲੱਗਿਆ ਹੈ,
ਚਾਰ ਚੋਰ ਵਜੇ ਦਾ ਫਿਰਦਾ ਇਸ ਗੜੀ ਚ,
ਇਹਦੇ ਸਾਡੀ ਰਿਕਾਰਡਿੰਗ ਖਰਾਬ ਕਰਾਈ ਜਾਂਦਾ। ਸੱਤ ਮਾਹੇ ਲੈ ਸੱਤ ਸਮਾਇਆ,
ਡੋਲਾਂ ਤੇ ਰੁਕ ਗਿਆ, ਫੇਰ ਜੋ ਕੁਛ ਕਰੇ ਸੋਈ ਸੁੱਖ ਜਾਣ, ਉਹਦੇ ਬਾਅਦ ਹੀ ਸੁੱਖ ਜਾਣ। ਸੱਤ ਮਾਏ ਲੈ ਸੱਤ ਸਮਾਇਆ, ਮਨ ਸੱਤ ਸਰੂਪ ਹੋ ਗਿਆ, ਸਚਿਆਰਾ ਹੋ ਗਿਆ, ਔਰ ਆਪਣੇ ਮੂਲ ਸੱਤ ਸਰੂਪ ਦੇ ਵਿੱਚ ਸਮਾ ਗਿਆ। ਹਾਂਜੀ,
ਜਿਹੜਾ ਪਹਿਲਾ ਸੱਤ ਮਾਹੇ ਲਿਖਿਆ, ਇਹ ਚਿੱਤ ਵਾਸਤੇ ਲਿਖਿਆ, ਆਪਣੇ ਮੂਲ ਵਾਸਤੇ?
ਸੱਤ ਮਾਹੇ ਲੈ ਸੱਤ ਸਮਾਇਆ,
ਠੀਕ ਹੈ, ਉਹਦੇ ਗੁਣ ਧਾਰਨ ਕਰਕੇ ਉਹਦੇ ਸਮਾ ਸਕਦਾ ਹੈ,
ਉਹਦੇ ਵਰਗਾ ਹੀ ਹੋ ਗਿਆ ਨਾ।
ਠੀਕ ਹੈ, ਸਮਾਧ ਹੋ ਗਿਆ। ਹਾਂਜੀ
ਹਾਂਜੀ,
ਠੀਕ ਹੈ ਜੀ। ਦੁੱਖ ਗਿਆ ਸਭ ਰੋਗ ਗਿਆ, ਪ੍ਰਭ ਕੀ ਆਗਿਆ ਮਨ ਮਹਿਮਾਨੀ, ਮਹਾਂਪੁਰਖ ਕਾ ਸੰਗ ਪਿਆ।
ਸਾਰਾ ਦੁੱਖ ਰੋਗ ਸਾਰਾ ਹੀ ਨਾਸ਼ ਹੋ ਗਿਆ, ਚਲਾ ਗਿਆ। ਦੁੱਖ ਰੋਗ ਜਿਹੜਾ ਸੀ ਉਹਦੇ ਵਾਸਤੇ ਕੋਈ ਜਗ੍ਹਾ ਹੀ ਨਹੀਂ ਰਹੀ ਅੰਦਰ। ਪ੍ਰਭ ਕੀ ਆਗਿਆ ਮਨ ਮਹਿਮਾਨੀ, ਮਹਾਂਪੁਰਖ ਕਾ ਸੰਗ ਪਿਆ। ਪ੍ਰਭ ਕੀ ਆਗਿਆ, ਗੁਰਬਾਣੀ ਜਿਹੜੀ ਹੈ ਪ੍ਰਭ ਕੀ ਆਗਿਆ, ਇਹਨੂੰ ਜਦ ਸੱਤ ਸੱਤ ਕਰਕੇ ਮੰਨ ਲਿਆ, ਫਿਰ ਮਹਾਂਪੁਰਖ ਦਾ ਆਪਣੇ ਮੂਲ ਦਾ ਸੰਗ ਹੀ ਹੋ ਗਿਆ। ਮਹਾਂਪੁਰਖ ਦਾ ਸੰਗ ਪਿਆ, ਆਪਣੇ ਮੂਲ ਦਾ ਸੰਗ ਮਿਲ ਗਿਆ। ਫਿਰ
ਮਹਾਂਪੁਰਖ ਮੂਲ ਹੈ ਜੀ,
ਜਦ ਆਗਿਆ ਵਾਂਗੂ ਮਨਾ ਲੈਂਦਾ ਮਹਾਂਪੁਰਖ ਹੋ ਜਾਂਦਾ। ਹਾਂਜੀ,
ਅੱਛਾ, ਪਰ ਮਹਾਂਪੁਰਖ ਪਰਮੇਸ਼ਰ ਵਾਸਤੇ ਕਿਹਾ ਕਿ ਆਪਣੇ ਪੂਰਨ ਬ੍ਰਹਮ ਵਾਸਤੇ?
ਗੁਰ ਪਰਮੇਸ਼ਰ ਫਿਰ ਇੱਕੋ ਹੀ ਗਿਆਨ ਹੋ ਗਿਆ ਨਾ, ਜਦ ਜਿਹਨੇ ਆਪਣੇ ਮਨ ਨੂੰ ਮਨਾ ਲਿਆ, ਜਿੱਤ ਲਿਆ, ਉਹ ਮਹਾਂਪੁਰਖ ਹੈ।
ਅੱਛਾ ਜੀ,
ਪ੍ਰਭ ਕੀ ਆਗਿਆ ਵਾਂਗੂ ਮਾਥੇ ਗੁਰਮਤ ਨੂੰ ਮਨ ਨੂੰ ਜਿਹੜਾ ਮਨਾ ਲੈਂਦਾ ਉਹ ਮਹਾਂਪੁਰਖ।
ਅੱਛਾ ਜੀ,
ਹਾਂਜੀ।
ਸਗਲ ਪਵਿੱਤਰ ਸਰਬ ਨਿਰਮਲਾ, ਜੋ ਵਰਤਾਏ ਸੋਈ ਭਲਾ, ਜਹ ਰਾਖੈ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ।
ਮਹਾਂਪੁਰਖ ਲਫ਼ਜ਼ ਲਿਖਿਆ, ਉਹਦੀ ਮਹਾਂਪੁਰਖ ਦੀ ਗੱਲ ਤੇ ਸ਼੍ਰੀ ਆ ਗਈ ਗੱਲ, ਉਹਦੇ ਬਾਰੇ ਹੀ ਹੈ ਹੁਣ। ਕਿਉਂ ਮਹਾਂਪੁਰਖ ਕਿਹਾ? ਸਗਲ ਪਵਿੱਤਰ, ਹੁਣ ਪੂਰੇ ਦਾ ਪੂਰਾ ਪਵਿੱਤਰ ਹੋ ਗਿਆ, ਅੱਗੇ ਉਹਦਾ ਮਨ ਪਵਿੱਤਰ ਨਹੀਂ ਸੀ, ਆਪ ਦਾ ਪਵਿੱਤਰ ਸੀ ਮਨ ਕਰਕੇ ਨਹੀਂ, ਹੁਣ ਸਗਲ ਪਵਿੱਤਰ ਹੋ ਗਿਆ, ਸਰਬ ਨਿਰਮਲਾ ਹੋ ਗਿਆ, ਟੋਟਲ ਦਾ ਟੋਟਲ ਨਿਰਮਲਾ ਹੋ ਗਿਆ। ਜੋ ਵਰਤਾਏ ਸੋਈ ਭਲਾ, ਜੋ ਪਰਮੇਸ਼ਰ ਵਰਤਾਉਂਦਾ ਉਹਨੂੰ ਭਲਾ ਹੁੰਦਾ। ਪਾਣੀ ਕਿਆ ਰੱਖ ਕੇ ਸੋਈ ਮੁਕਤ ਥਾਨ, ਜਿੱਥੇ ਕਹਿੰਦੇ ਰੱਖਦਾ ਉਹ ਆਗਿਆ ਦਿੰਦਾ ਵੀ ਇੱਥੇ ਜਾ, ਇੱਥੇ ਰੱਖ, ਜਿੱਥੇ ਰੱਖਦਾ ਉਹੀ ਮੁਕਤ ਥਾਨ ਹੈ, ਉਹ ਹਮੇਸ਼ਾ ਲਈ ਉਹ ਮੁਕਤ ਹੈ, ਉਹ ਜੀਵਨ ਮੁਕਤ ਹੈ, ਕਹਿੰਦਾ ਸਰੀਰ ਚ ਰਹਿੰਦਾ ਹੋਇਆ ਵੀ ਮੁਕਤ ਹੈ। ਕਿਆ ਰੱਖ ਹੈ ਜਿੱਥੇ ਉਹਨੇ ਰੱਖਿਆ ਹੋਇਆ ਸਰੀਰ ਚ, ਇੱਥੇ ਵੀ ਮੁਕਤ ਆ, ਸੋਈ ਮੁਕਤ ਥਾਨ, ਜਪਾਏ ਸੋਈ ਨਾਮ, ਜੋ ਜਪਾ ਰਿਹਾ ਉਹ ਨਾਮ ਹੈ, ਜਿਹੜਾ ਜਪਾ ਰਿਹਾ ਨਾਮ ਹੈ, ਜੋ ਜਪਾ ਰਿਹਾ ਉਹ ਨਾਮ ਹੈ, ਉਹ ਮਹਾਂਪੁਰਖ ਹੈ।
ਅੱਛਾ, ਜਪਾਏ ਤੋਂ ਕੀ ਭਾਵ ਬਣਦਾ ਹੁਣ ਇਹ, ਨਾਲੇ ਫਿਰ ਨਾਮ ਕਿਹੜਾ ਹੈ?
ਜਪਣ ਵਾਲਾ ਨਾਮ, ਉਹ ਤਾਂ ਆਰਾਧਨ ਵਾਲਾ ਨਾਮ ਹੈ, ਜਿਹੜਾ ਛਪਾਉਣਾ ਹੁੰਦਾ ਪੜ੍ਹਾਉਣਾ ਪੜ੍ਹਾਈ ਕਰਾ ਉਹਨੇ ਸਮਝਾਉਂਦਾ ਨੀ ਕੋਈ ਚੀਜ਼ ਆਪ ਜੋ ਜਪ ਲਈ ਸਮਝ ਲਈ ਦੂਏ ਤੋਂ ਸਮਝਾਉਣਾ ਛਪਾਉਣਾ ਜਿਹੜਾ ਗਿਆਨ ਛਪਾ ਰਹੇ ਨੇ ਉਹੀ ਨਾਮ ਹੈ ਕਹਿਣ ਦਾ ਮਤਲਬ ਹੈ ਜੋ ਗਿਆਨ ਦੇ ਰਹੇ ਨੇ
ਠੀਕ ਹੈ ਜੀ
ਚਾਹੇ ਗਿਆਨ ਚਾਹੇ ਧਰਮ ਹੈ ਜੋ ਧਰਮ ਦਾ ਗਿਆਨ ਦੇ ਰਹੇ ਨੇ ਸੰਗਤ ਵਿੱਚ ਉਹ ਨਾਮ ਹੈ ਔਰ ਵਾਹਿਗੁਰੂ ਨਾਮ ਨਹੀਂ ਹੈ ਵੈਸੇ ਇੰਪੋਰਟੈਂਟ ਗੱਲ ਹੈ ਵੀ ਜੋ ਛਪਾਏ ਸੋਈ ਨਾਮ ਜੋ ਛਪਾ ਰਿਹਾ ਉਹ ਨਾਮ ਹੈ ਹਾਂਜੀ
68 ਤੀਰਥ ਜਹ ਸਾਧ ਪਗ ਧਰੈ ਤਹ ਬੈਕੁੰਠ ਜਹ ਨਾਮ ਉਚਰੈ ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ
ਜਿਹੜੇ ਨਾਮ ਛਪਾਉਣ ਵਾਲੇ ਨੇ ਜੋ ਛਪਾਉਂਦੇ ਨੇ ਨਾਮ ਐਸੇ ਜਿਹੜੇ ਸਾਧ ਨੇ ਐਸੇ ਜਿਹੜੇ ਗੁਰਮੁਖ ਨੇ ਜਿੱਥੇ ਉਹ ਜਲਦੇ ਨੇ ਜਿੱਥੇ ਪੈਰ ਰੱਖਦੇ ਨੇ ਉਹੀ 68 ਤੀਰਥ ਦੇ ਬਰਾਬਰ ਜਗ੍ਹਾ ਹੋ ਜਾਂਦੀ ਹੈ 68 ਤੀਰਥ ਉੱਥੇ ਪ੍ਰਗਟ ਨੇ ਇਹਨਾਂ ਦੇ 68 ਤੀਰਥ ਜਿਹੜੇ ਨੇ 68 ਤੀਰਥ ਹੈ ਅੱਠਾਂ ਨਾਲ ਜੁੜੀ ਹੋਈ ਜਿਹੜੀ ਬੁੱਧੀ ਹੈ ਅੱਠਾਂ ਗੁਣਾਂ ਦੇ ਸਹਿਜ ਜਿਹੜੀ ਬੁੱਧੀ ਹੈ ਕੀ ਹੈ ਰਥ ਹੈ ਉਹ ਜਿੱਥੇ ਅਗਵਾਈ ਕਰਦੀ ਹੈ ਵਿਵੇਕ ਬੁੱਧੀ ਜਿੱਥੇ ਵਿਵੇਕ ਬੁੱਧੀ ਪ੍ਰਗਟ ਹੋਵੇ ਉੱਥੇ 68 ਤੀਰਥ ਨੇ ਇਹਨਾਂ ਵਾਲੇ ਜਿੱਥੇ ਵਿਵੇਕ ਬੁੱਧੀ ਉਪਦੇਸ਼ ਕਰਦੀ ਹੋਵੇ ਉਹੀ ਸਾਧ ਦੀ ਬੁੱਧੀ ਹੈ ਉਹੀ ਉੱਥੇ 68 ਤੀਰਥ ਨੇ ਜਿੱਥੇ ਨਾਮ ਦਾ ਉਚਾਰਨ ਕਰਦੇ ਨੇ ਨਾਮ ਦਾ ਉਪਦੇਸ਼ ਹੁੰਦਾ ਹੋਵੇ ਉਹ ਬੈਕੁੰਠ ਹੈ ਸਰਬ ਆਨੰਦ ਜਦ ਦਰਸ਼ਨ ਪਾਇਆ ਜਦ ਦਰਸ਼ਨ ਕੋਈ ਸਮਝ ਆ ਜਾਂਦੀ ਹੈ ਗੱਲ ਦੀ ਜਿਹਨੂੰ ਜਿੱਥੇ ਵੀ ਬੈਠਾ ਹੋਵੇ ਉੱਥੇ ਆਨੰਦ ਹੋ ਜਾਂਦਾ ਸਾਰੇ ਕਿਸਮ ਦਾ ਆਨੰਦ ਉਹਨੂੰ ਆ ਜਾਂਦਾ ਪ੍ਰਾਪਤ ਹੋ ਜਾਂਦਾ ਜੇ ਉਹਨੂੰ ਸਮਝ ਆ ਜਾਵੇ ਰਾਮ ਗੁਣ ਨਿਤ ਨਿਤ ਹਰ ਗਾਈ ਹੈ ਸਰਬ ਆਨੰਦ ਜਦ ਦਰਸ਼ਨ ਪਾਈਏ ਸਰਬ ਆਨੰਦ ਹਰ ਕਿਸਮ ਦਾ ਆਨੰਦ ਹੋ ਜਾਂਦਾ ਜਦ ਦਰਸ਼ਨ ਜਿਹਨੂੰ ਸਮਝ ਆ ਜਾਂਦੀ ਹੈ ਨਾਮ ਦੀ ਰਾਮ ਗੁਣ ਨਿਤ ਨਿਤ ਹਰ ਗਾਈ ਹੈ ਰਾਮ ਦੇ ਗੁਣ ਨਿਤ ਨਿਤ ਹਰੀ ਦੇ ਗੁਣ ਗਾਉਣੇ ਚਾਹੀਦੇ ਨੇ ਗਾਈ ਆ ਹਾਂਜੀ
ਤਹਿ ਬੈਕੁੰਠ ਜਹ ਨਾਮ ਉਚਰੈ ਇਹ ਕਿਹੜਾ ਨਾਮ ਉਚਰਨ ਦੀ ਗੱਲ ਹੋ ਰਹੀ ਹੈ ਜੀ
ਹਾਂ ਗੁਰਬਾਣੀ ਨਾਮ ਉਚਰਿਆ ਹੋਇਆ ਹੋਰ ਕੀ ਹੈ
ਨਹੀਂ ਇਹਦੀ ਵਿਆਖਿਆ ਕਰਨੀ ਨਾਮ ਉਚਰਨਾ ਹੈਗਾ
ਇਹਦੀ ਵਿਆਖਿਆ ਕਰਨੀ ਸਮਝਾਉਣਾ ਵਿਆਖਿਆ ਵੀ ਕਰਦੇ ਤੇ ਉਚਰਦੇ ਵੀ ਤੇ ਵਿਆਖਿਆ ਵੀ ਕਰਦੇ ਸਮਝਾਉਂਦੇ ਵੀ ਸੀ ਜਪਾਉਣਾ ਹੋਰ ਕੀ ਹੈ ਸਮਝਾਉਣਾ ਜਪਾਉਣਾ
ਅੱਛਾ ਬੈਕੁੰਠ ਕੀ ਹੁੰਦਾ ਜੀ
ਸੁਰਗ ਨੂੰ ਬੈਕੁੰਠ ਤਾਂ
ਅੱਛਾ ਜੀ ਤੇ ਇਹ ਅੰਦਰ ਹੀ ਆਪਣੇ ਹਿਰਦੇ ਦੇ
ਅੰਦਰ ਹੀ ਆ
ਅੰਦਰੇ ਨਾਮ ਉਚਰਨਾ ਪਊ ਹੈ ਜੀ ਅੰਦਰੇ ਵਿਚਾਰ ਕਰਨੀ
ਸੁਣ ਵਾਲਾ ਆਪਣੇ ਅੰਦਰ ਬੈਠ ਕੇ ਟੇਕੇ ਸੁਣਦਾ ਬੋਲਣ ਵਾਲਾ ਆਪਣੇ ਅੰਦਰ ਬੈਠ ਕੇ ਟੇਕੇ ਬੋਲਦਾ ਸੁਣ ਵਾਲੇ ਨੂੰ ਸਮਝ ਤਾਂ ਆਊ ਜੇ ਟੇਕੇ ਸਮਝੂਗਾ ਇੱਕ ਵਾਰ ਇੱਕ ਚਿੱਤ ਹੋ ਕੇ ਇੱਕ ਵਾਰ ਇੱਕ ਚਿੱਤ ਹੋਇਆ ਬੈਕੁੰਠ ਹਾਂਜੀ
ਪੇ ਘਟ ਘਟੀ ਰਹਿਆ ਵਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਭੁਲਾਨੇ ਭ੍ਰਮ ਨਾਠੇ ਦੂਰੇ ਨਾਨਕ ਕੋ ਗੁਰ ਭੇਟੇ ਪੂਰੇ
ਭ੍ਰਮ ਵੀ ਅੰਦਰ ਹੈ ਸਾਰਿਆਂ ਦੇ ਸ਼ਬਦ ਵੀ ਅੰਦਰ ਹੈ ਸਾਰਿਆਂ ਦੇ ਹੁਕਮ ਵੀ ਅੰਦਰ ਹੈ ਦਿਆਲ ਪੁਰਖ ਪ੍ਰਗਟ ਪ੍ਰਤਾਪ ਦਿਆਲ ਪੁਰਖ ਦਾ ਭ੍ਰਮ ਸਾਰਿਆਂ ਦੇ ਅੰਦਰ ਸਾਰਿਆਂ ਦੇ ਉੱਤੇ ਉਹਦਾ ਮਿਹਰ ਹੈ ਪ੍ਰਤਾਪ ਹੈ ਪਰਮੇਸ਼ਰ ਤਾਂ ਸਾਰਿਆਂ ਦੇ ਉੱਤੇ ਪ੍ਰਗਟ ਰੂਪ ਚ ਹੈ ਉਹਦੀ ਤਾਂ ਕਿਰਪਾ ਸਾਰਿਆਂ ਦੇ ਉੱਤੇ ਹੀ ਹੈ ਪਰ ਕੋਈ ਉਹ ਕਿਰਪਾ ਨੂੰ ਜਾਣੇ ਕੋਈ ਨਾ ਜਾਣੇ ਕਪਟ ਖੁਲਾਨੇ ਪ੍ਰਭ ਨਾਠੇ ਦੂਰ ਏ ਜਦ ਭਰਮ ਦੇ ਪੜਦੇ ਕਪਾਟ ਖੁੱਲ ਗਏ ਤੇ ਭਰਮ ਬਹੁਤ ਦੂਰ ਭੱਜ ਗਿਆ ਪ੍ਰਭ ਨਾਠੇ ਦੂਰ ਏ ਨਾਨਕ ਕੋ ਗੁਰ ਭੇਟੇ ਪੂਰੇ ਨਾਨਕ ਨੇ ਆਪਣਾ ਜਿਹੜਾ ਪੂਰਾ ਗੁਰ ਸੀ ਪੂਰਾ ਰੂਪ ਸੀ ਪੂਰਨ ਬ੍ਰਹਮ ਦਾ ਰੂਪ ਨਾਨਕ ਨੂੰ ਦਰਸ਼ਨ ਹੋ ਗਿਆ ਨਾਨਕ ਨੇ ਪੂਰੇ ਰੂਪ ਦਾ ਦਰਸ਼ਨ ਕਰ ਲਿਆ ਆਤਮ ਦਰਸ਼ਨ ਕਰ ਲਿਆ ਹਾਂਜੀ
ਇੱਥੇ ਵੀ ਫੇਰ ਭਰਮ ਦੀ ਗੱਲ ਆ ਰਹੀ ਹੈ ਜੀ ਕਪਟ ਖੁਲਾਨੇ ਭਰਮ ਨਾਠੇ ਦੂਰੇ ਨਾਨਕ ਕੋ ਗੁਰ ਭੇਟੇ ਪੂਰੇ ਕਪਟ ਖੁਲਾਨੇ ਦੀ ਕੀ ਗੱਲ ਹੈ ਜੀ
ਪਾਠ ਕਹਿੰਦੇ ਖੁੱਲ ਕੇ ਭਰਮ ਦਾ ਭਰਮ ਦੂਰ ਹੋ ਗਿਆ ਭਰਮ ਦੇ ਪੜਦੇ ਜਿਹੜੇ ਦਵਾ ਭਰਮ ਕੇ ਪੜਦੇ ਸਤੂਰ ਖੋਲੇ
ਤੇ ਭਰਮ ਕਰਕੇ ਹੀ ਸੀਗਾ ਸਾਰਾ ਜਿਹੜਾ ਜਨਮ ਹੁਣ ਫੇਰ ਭਰਮ ਦੂਰ ਹੋ ਗਿਆ ਜਨਮ ਵੀ ਗਿਆ ਹੈ ਜੀ
ਸਾਰਾ ਝਗੜਾ ਹੀ ਭਰਮ ਦਾ ਅਗਿਆਨਤਾ ਦਾ ਹੀ ਝਗੜਾ ਹੋਰ ਕਾਹਦਾ ਗਿਆਨ ਚਾਹੀਦਾ ਗਿਆਨ ਦੀ ਕੋਈ ਗੱਲ ਨਹੀਂ ਰਹਿੰਦੀ ਹੋਰ ਆਪਣੀ ਆਪਣੀ ਡਬਲੀ ਵਜਾਈ ਜਾਂਦੇ ਨੇ ਗਿਆਨ ਅਗਿਆਨਤਾ ਦਾ ਝਗੜਾ ਸਾਰਾ ਹੀ ਤੇ ਗਿਆਨ ਉਹਦਾ ਇਲਾਜ ਆ ਅਗਿਆਨਤਾ ਦਾ ਗਿਆਨ ਲੈਣ ਦੀ ਕੋਈ ਗੱਲ ਕਰਦਾ ਨੀ ਨਾ ਕੋਈ ਗੁਰਬਾਣੀ ਨੂੰ ਹੋਏ ਗੁਰਬਾਣੀ ਜੋ ਗਿਆਨ ਹੈਗਾ ਜਿਹਦੀ ਲੋੜ ਹੈ ਇਧਰੋਂ ਨਹੀਂ ਜਾਂਦੇ। ਹੋਰ ਹੋਰ ਬਥੇਰੇ ਨਵੇਂ ਡਰਾਮੇ ਕਰੀ ਜਾਂਦੇ ਨੇ, ਨਵੇਂ ਰੌਲੇ ਪਾਈ ਜਾਂਦੇ, ਕਦੇ ਕਲੰਡਰ ਦਾ ਰੌਲਾ ਪਾ ਲਿਆ, ਕਦੇ ਉਹ ਯਾਦਗਾਰ ਬਣਾਉਣ ਦਾ ਰੌਲਾ ਪਾ ਲਿਆ, ਕਦੇ ਕੋਈ ਪਾ ਲਿਆ, ਕਦੇ ਕੋਈ ਹੋਰ ਜਿਹੜੇ ਸ਼ੋਸ਼ਣਬਾਜ਼ੀ ਚ ਲੱਗੇ ਹੋਏ ਨੇ। ਅਸਲੀ ਮੁੱਦਾ ਉਹਦੇ ਵੱਲ ਕੋਈ ਵੀ ਨਹੀਂ ਗੱਲ ਕਰ ਰਿਹਾ, ਉਹਦੀ ਗੱਲ ਨਹੀਂ ਕੋਈ ਕਰ ਰਿਹਾ।
ਠੀਕ ਹੈ ਜੀ, ਇੱਥੇ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਦੇ 14ਵੇਂ ਤੇ ਮਹੱਲਾ ਪੰਜਵਾਂ ਦੇ 25ਵੇਂ ਸ਼ਬਦ ਦੀ ਸਮਾਪਤੀ ਹੈ ਜੀ।